धन साहिब जियो दंडौत बंदन अनकबार सर्व कला समरथ डोलन ते राखो प्रभु नानक दे कर हाथ जो हमरी बिद होती मेरे सतगुरा साबिद तुम कर जानो हो आपे हम रुलते फिरते कोई बात ना पूछता गुर सतगुर संग कीरे खम थापे धन धन गुरु नानक जन केरा जित मिले चूके सब सोग संतापे धन धन गुरु नानक जन केरा जित मिले चूके सब सोग संतापे परम सम्मान योग गुरु रूप साध संगत जी आओ सतगुरु गुरु तेग बहादुर कृपालु दाता जी उन्हां दे पवित्र जीवन और गुरबाणी शब्द दी विचार आप जी नाल सांझी कीती जा सके धन गुरु तेग बहादुर जी आप विच वरतो आप ही कृपा करके अंदर दा टिका बख्श के अमृत बचन और इतिहास दी विचार करा लवो गुरु बख्शी फतेह प्रवान करो जी वाहिगुरु जी का खालसा वाहिगुरु जी की फतेह। सतगुरु गुरु तेग बहादुर कृपालू जी दे संबंध विच के सब तो पहला इतिहास नू पढ़दे हां सानू ए देखना पएगा कि ओ केड़ी पावन धरती है जिस धरती दे उपर सतगुरु जी दा अवतरण होया कौन माता पिता ने जिन्हां दे घर विच समरथ गुरु जी आए ते फिर ओ केड़े केड़े सिख ने केड़े केड़े जीव ने जिन्हां ने समरथ गुरु दे दर्शन कीते ते उन्हां दे अंदर नूं टिका मिलिया क्योंकि गुरु ग्रंथ साहिब दी बाणी विच साहिब ने फरमाया है सा धरती भई खरियावली ओ धरती खरियावली दा अर्थ भागां वाली हो गई उत्थे रूहानियत दियां तरंगा उठ खलोतियां सा धरती भई खरियावली ਜਿੱਥੇ ਮੇਰਾ ਸਤਿਗੁਰ ਬੈਠਾ ਆਏ ਛੇ ਜੰਤ ਭੈ ਕਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਬਚਨ ਕਰਦੇ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਧਰਿਆ, ਜਿਨੀ ਡਿੱਠਾ ਤਿਨਾ ਲੈ ਛਡਾਏ। ਉਹ ਧਰਤੀ ਕਿਹੜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ? ਉਹ ਮਾਤਾ ਪਿਤਾ ਕੌਣ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਗ ਲਾਇਆ? ਅਤੇ ਸਭ ਤੋਂ ਪਹਿਲੀ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਵਾਂ ਕਿ ਉਹ ਧਰਤੀ ਹੈ ਜਿਹਨੂੰ ਆਪਾਂ ਗੁਰੂ ਕੀ ਨਗਰੀ ਕਹਿੰਦੇ ਹਾਂ, ਅਤੇ ਜਿਸ ਨੂੰ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਉੱਥੇ ਹੈ। ਉਸ ਧਰਤੀ ਦੇ ਸੰਬੰਧ ਵਿੱਚ ਤਾਂ ਗੁਰੂ ਅਰਜਨ ਸਾਹਿਬ ਪਹਿਲਾਂ ਹੀ ਆਪਣੀ ਰਚਨਾ ਤੋਂ ਇਹ ਬਚਨ ਕਰਕੇ ਗਏ ਨੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਉਹ ਧਰਤੀ ਜਿਸ ਨੂੰ ਪਹਿਲਾਂ ਗੁਰੂ ਕਾ ਚੱਕ ਕਿਹਾ ਗਿਆ, ਸਮੇਂ ਦੇ ਨਾਲ ਇਹਨੂੰ ਚੱਕ ਗੁਰੂ ਕਾ ਵੀ ਕਿਹਾ ਗਿਆ, ਫਿਰ ਇਸ ਧਰਤੀ ਨੂੰ ਸੁਧਾ ਸਰ ਕਹਿਣ ਲੱਗੇ, ਫਿਰ ਇਸ ਧਰਤੀ ਦਾ ਨਾਮ ਅੱਜ ਅੰਮ੍ਰਿਤਸਰ ਆਪਾਂ ਲੈਂਦੇ ਹਾਂ। ਅੰਮ੍ਰਿਤਸਰ ਸਾਹਿਬ ਦੀ ਇਸ ਨਗਰੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਨੂੰ ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਅੰਮ੍ਰਿਤ ਵੇਲੇ ਆਗਮਨ ਹੋਇਆ ਹੈ। ਕਿਉਂਕਿ ਜਿੱਥੇ ਅਸੀਂ ਬਾਣੀ ਦੀ ਗੱਲ ਕਰਨੀ ਹੈ, ਉੱਥੇ ਸਾਨੂੰ ਆਪਣੇ ਗੁਰੂ ਦੇ ਇਤਿਹਾਸ, ਗੁਰੂ ਬਾਬਿਆਂ ਦੀਆਂ ਸਾਖੀਆਂ ਤੋਂ ਜਾਣੂ ਹੋਣਾ ਅਤ ਜ਼ਰੂਰੀ ਹੈ। 1 ਅਪ੍ਰੈਲ 1621 ਨੂੰ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਉਸ ਵੇਲੇ ਘਰੋਂ ਇੱਕ ਮੇਵੜਾ, ਮੇਵੜੇ ਦਾ ਅਖਰੀ ਅਰਥ ਕਰਾਂਗੇ ਅਰਦਾਸੀਆ, ਸੇਵਾਦਾਰ ਗਿਆ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਇਸ ਨੇ ਹਰਿਮੰਦਰ ਸਾਹਿਬ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ 5ਵੇਂ ਸਪੁੱਤਰ ਨੇ ਅੱਜ ਜਨਮ ਲਿਆ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿਖੇ 4 ਪੁੱਤਰ ਅਤੇ 1 ਸਪੁੱਤਰੀ ਹੈ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਅੱਗੇ ਨੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਅਤੇ 1 ਸਪੁੱਤਰੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਉਸ ਬੱਚੀ ਦਾ ਨਾਮ ਹੈ ਬੀਬੀ ਵੀਰੋ। 4 ਸਪੁੱਤਰ 1 ਸਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਅੱਜ ਪੁੱਤਰਾਂ ਵਿੱਚੋਂ 5ਵੇਂ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਆਮਦ ਹੋਈ ਅਤੇ ਅੰਮ੍ਰਿਤ ਵੇਲੇ ਸਿੱਖ ਨੇ ਹਰਿਮੰਦਰ ਸਾਹਿਬ ਜਾ ਕੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ ਉਸ ਪਰਿਪੂਰਨ ਪਰਮੇਸ਼ਵਰ ਨੇ 5ਵੇਂ ਸਪੁੱਤਰ ਦੀ ਦਾਤ ਬਖਸ਼ੀ ਹੈ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ, ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਹੋਈ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲਾਂ ਨੂੰ ਗਏ ਅਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਆਮਦ ਹੋਈ, ਉਸ ਨੂੰ ਅੱਜ ਅਸੀਂ ਕਹਿੰਦੇ ਹਾਂ ਗੁਰੂ ਕਾ ਮਹਿਲ, ਉਸ ਦਾ ਨਾਮ ਹੈ ਗੁਰੂ ਕਾ ਮਹਿਲ। ਧੰਨ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਨਹੀਂ, ਨਾਲ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਗਏ, ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ, ਨਾਲ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲ ਵਿੱਚ ਪ੍ਰਵੇਸ਼ ਕੀਤਾ ਅਤੇ ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਜਨਮ ਤੋਂ ਕੁਝ ਸਮਾਂ ਬਾਅਦ ਹੀ ਪਿਤਾ ਗੁਰੂ ਜੀ ਨੇ ਆਪਣੀ ਗੋਦ ਵਿੱਚ ਲਿਆ, ਅਤੇ ਇੱਥੇ ਇਤਿਹਾਸਕਾਰਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ, ਕਹਿੰਦੇ ਨੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਸਾਹਿਬ ਨੇ ਆਪਣੀ ਗੋਦ ਵਿੱਚ ਲਿਆ, ਉਸ ਵੇਲੇ ਬਚਨ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਦੇ ਤਨ ਨੂੰ ਦੇਖ ਕੇ, ਆਪਣੇ ਪੁੱਤਰ ਦੇ ਸਰੀਰ ਨੂੰ ਦੇਖ ਕੇ ਆਪਣਾ ਥੋੜ੍ਹਾ ਜਿਹਾ ਸੀਸ ਚੁਕਾ ਦਿੱਤਾ ਸੀ। ਇਤਿਹਾਸ ਦੇ ਬਚਨ ਨੇ ਕਿ ਸੀਸ ਝੁਕਾਇਆ ਅਤੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਉੱਥੇ ਨਾਲ ਹੀ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸੱਚੇ ਪਾਤਸ਼ਾਹ ਕਿ ਆਪ ਜੀ ਦੇ ਘਰ ਦੇ ਅੰਦਰ ਪਹਿਲਾਂ ਚਾਰ ਸਪੁੱਤਰ ਨੇ, ਪਰ ਆਹ ਜਿਹੜਾ ਸਭ ਤੋਂ ਛੋਟਾ ਆਇਆ ਇਹਦੇ ਆਉਣ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਆਪਣੀ ਗੋਦ ਵੀ ਤੁਸੀਂ ਲੈ ਲਿਆ ਅਤੇ ਦੂਸਰਾ ਤੁਸੀਂ ਇਹਦੇ ਚਰਨਾਂ ਨੂੰ ਜਾਂ ਇਹਦੇ ਪਵਿੱਤਰ ਸਰੀਰ ਨੂੰ ਦੇਖ ਕੇ ਆਪਣਾ ਸੀਸ ਕਿਉਂ ਥੋੜ੍ਹਾ ਜਿਹਾ ਚੁਕਾ ਦਿੱਤਾ। ਹੁਣ ਇੱਥੇ ਇੱਕ ਗੱਲ ਚੇਤੇ ਰੱਖਿਓ, ਅਸੀਂ ਇਹਨੂੰ ਤਾਰਕਿਕ ਬਿਰਤੀ ਨਾਲ ਨਹੀਂ ਲੈਣਾ ਕਿ ਗੁਰੂ ਹਰਗੋਬਿੰਦ ਸਾਹਿਬ ਪਿਤਾ ਨੇ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਪੁੱਤਰ ਨੇ। ਦੇਖੋ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਪਿਆਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਅਤੇ ਇੱਕ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਬੁਲਾਉਂਦੇ ਸਨ ਕਦੀ ਇਕੱਲਾ ਗੁਰਦਿੱਤਾ ਸ਼ਬਦ ਨਹੀਂ ਸਨ ਵਰਤਦੇ, ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ। ਹੁਣ ਬਾਬਾ ਸ਼ਬਦ ਕਿਉਂ ਵਰਤਿਆ ਜਾਂਦਾ ਹੈ? ਇੱਥੇ ਮੈਂ ਥੋੜ੍ਹੀ ਜਿਹੀ ਅਰਜ਼ ਕਰਨੀ ਚਾਹੁੰਦਾ ਕਿ ਬਾਬਾ ਅਟਲ ਨਹੀਂ, ਬਾਬਾ ਗੁਰਦਿੱਤਾ ਜੀ ਨੂੰ ਇੰਨੇ ਪਿਆਰੇ ਸ਼ਬਦ, ਅਤੇ ਇਹਦਾ ਕਾਰਨ ਸੀ ਜਦੋਂ ਪੁੱਛਿਆ ਮਹਾਰਾਜ ਇਸ ਸਪੁੱਤਰ ਲਈ ਬਾਬਾ ਜੀ ਸ਼ਬਦ ਕਿਉਂ, ਕਿਉਂਕਿ ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਨੇ ਜਿਨ੍ਹਾਂ ਦੇ ਘਰ ਵਿਖੇ ਇਸ ਗੁਰੂ ਨਾਨਕ ਜੀ ਦੀ ਜੋਤ ਦੇ ਸੱਤਵੇਂ ਮਾਲਕ ਧੰਨ ਗੁਰੂ ਹਰ ਰਾਏ ਸਾਹਿਬ ਨੇ ਆਪਣਾ ਅਵਤਾਰ ਲੈਣਾ ਹੈ, ਜਿਸ ਦੇ ਘਰ ਵਿੱਚ ਗੁਰੂ ਨੇ ਆਉਣਾ, ਉਹਦੇ ਪਿਤਾ ਦਾ ਅਦਬ ਸੀ। ਭਾਵਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਪਰ ਨਾਲ ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਇਹ ਸਤਿਕਾਰ ਦਿੱਤਾ ਗਿਆ ਅਤੇ ਭਾਈ ਸਾਹਿਬ ਭਾਈ ਬਿਧੀ ਚੰਦ ਨੇ ਪੁੱਛ ਲਿਆ ਕਿ ਕਿਰਪਾਲੂ ਦਾਤਾ ਜੀ ਕਿ ਇਸ ਪੁੱਤਰ ਦੇ ਲਈ ਇੰਨਾ ਇੱਜ਼ਤ ਇੰਨਾ ਸਤਿਕਾਰ ਕਿਉਂ, ਅਤੇ ਗੁਰੂ ਸਾਹਿਬ ਨੇ ਦੋ ਸ਼ਬਦ ਕਹਿ ਸਨ ਗੁਰੂ ਤੇਗ ਬਹਾਦਰ ਜੀ ਲਈ। ਕਹਿਣ ਲੱਗੇ ਭਾਈ ਬਿਧੀ ਚੰਦ ਇਹ ਮੇਰਾ ਪੁੱਤਰ ਗਰੀਬਾਂ ਦਾ ਰਕਸ਼ਕ ਹੋਵੇਗਾ, ਇਹ ਮੇਰਾ ਪੁੱਤਰ ਸੰਸਾਰ ਵਿੱਚ ਆਇਆ ਅਤੇ ਲੋਕਾਂ ਦੀ ਪੱਤ ਢੱਕੇਗਾ, ਅਤੇ ਨਾਲ ਇਹ ਬਚਨ ਕੀਤਾ ਸੀ ਕਿ ਜਦੋਂ ਵੀ ਕਿਸੇ 'ਤੇ ਅੱਤ ਦੀ ਮੁਸੀਬਤ ਪੈਗੀ ਇਹ ਮੇਰਾ ਪੁੱਤਰ ਮੁਸੀਬਤਾਂ ਵਿੱਚ ਫਸਿਆਂ ਖੋਈਆਂ ਦੀਆਂ ਮੁਸੀਬਤਾਂ ਦੇ ਬੰਧਨ ਕੱਟ ਦੇਵੇਗਾ, ਤਾਂ ਇਹਦਾ ਅਦਬ ਕੀਤਾ। ਉੱਥੇ ਦੋ ਸ਼ਬਦ ਕਹੇ ਨੇ ਦੀਨ ਰਸ਼ਕ ਸੰਕਟ ਹਰੈ ਯਹੀ ਸਦਾ ਪਹਿਚਾਨ, ਇੱਕ ਤਾਂ ਗਰੀਬ ਦੀ ਰਕਸ਼ਾ ਕਰੇਗਾ, ਦੂਸਰਾ ਮੁਸੀਬਤ ਆ ਪਏਗੀ ਅਤੇ ਇਹ ਉਸ ਮੁਸੀਬਤ ਤੋਂ ਸੰਕਟ ਨੂੰ ਕੱਟ ਦੇਵੇਗਾ, ਇਹਦੀ ਪਹਿਚਾਨ ਸਦਾ ਲਈ ਇਹ ਹੋਵੇਗੀ। ਧੰਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ, ਇੱਥੇ ਇੱਕ ਰਵਾਇਤ ਹੈ, ਕੁਝ ਸੱਜਣ ਕਹਿੰਦੇ ਨੇ ਕਿ ਬਚਪਨ ਵਿੱਚ ਨਾਮ ਰੱਖਿਆ ਸੀ ਤਿਆਗਮੱਲ, ਪਰ ਜਦੋਂ ਕਰਤਾਰਪੁਰ ਦੀ ਧਰਤੀ 'ਤੇ ਤੇਗ ਚਲਾਈ ਅਤੇ ਮੈਦਾਨੀ ਜੰਗ ਵੀ ਜੂਝੇ ਅਤੇ ਤਿਆਗਮੱਲ ਤੋਂ ਤੇਗ ਬਹਾਦਰ ਨਾਂ ਰੱਖ ਦਿੱਤਾ। ਪਰ ਹਕੀਕਤ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਜਨਮ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਤੇਗ ਬਹਾਦਰ ਰੱਖ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਸੀਸਾਂ ਦਿੱਤੀਆਂ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੀ। ਅਤੇ ਦੇਖੋ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 100 ਅਤੇ ਤਕਰੀਬਨ 15 ਕੁ ਸਾਲ ਦੇ ਕਰੀਬ ਹੋ ਚੁੱਕੀ ਸੀ, 114-15 ਸਾਲ ਦੇ ਕਰੀਬ ਸੀ ਬਾਬਾ ਬੁੱਢਾ ਜੀ ਦੀ ਉਮਰ। ਬਾਬਾ ਬੁੱਢਾ ਸਾਹਿਬ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਾਲ ਉਮਰ ਵੀ ਦੇਖਿਆ ਅਤੇ ਇਹ ਸ਼ਬਦ ਕਿਉਂ ਨੇ ਕਿ ਖੈ ਇਹ ਬਾਲਕ ਮੈਨੂੰ ਪਰਮਾਤਮਾ ਨੇ ਸ਼ਾਇਦ ਇਸੇ ਕਰਕੇ ਦੀਰਘ ਆਯੂ ਦਿੱਤੀ ਹੈ ਕਿ ਤੇਰੇ ਵਰਗੇ ਤਿਆਗੀ, ਤੇਰੇ ਵਰਗੇ ਜਪੀ, ਤੇਰੇ ਵਰਗੇ ਤਪੀ, ਤੇਰੇ ਵਰਗੇ ਬੰਦਗੀ ਦੇ ਖਜ਼ਾਨੇ ਲੈ ਕੇ ਜਿਹੜੇ ਆਏ ਨੇ, ਤੁਹਾਡੇ ਦਰਸ਼ਨ ਕਰਨ ਵਾਸਤੇ ਪਰਮਾਤਮਾ ਨੇ ਮੈਨੂੰ ਦੀਰਘ ਆਯੂ ਦੇ ਦਿੱਤੀ ਹੈ। ਮੈਂ ਹੈਰਾਨ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਵੀ ਪੜ੍ਹਾਈ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਕੀਤੀ, ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਤਲੀਮ ਦੀ ਗੱਲ ਚੱਲੀ ਅਤੇ ਉਸ ਦਿਨ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਗਿਆ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੀ ਸੰਥਿਆ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਨੇ ਗੁਰਬਾਣੀ ਦੀ ਸੰਥਿਆ ਦਿੱਤੀ ਅਤੇ 1 ਸਾਲ 2 ਸਾਲ ਨਹੀਂ इतिहास लिखता है कि धन गुरु तेग बहादुर जी ने 6 साल के करीब बाबा बुढ़ा साहब जी ने अपने कोल बिठा के गुरबाणी दी गुरमत दी ते सिखी कमाण दी अपने कोलो सिख्या देंदे रहे। गुरबाणी पढ़ानी बाबा बुढ़ा साहब जी की जिम्मेवारी सी। गुरु तेग बहादुर जी के जीवन विच बचपन विच कुछ घटनावां वापरदियां ने ते जेड़ियां बड़े वड्डे अर्थ रख के बैठियां ने। 4 साल की उम्र सी मेरे गुरु तेग बहादुर कृपालू दाता जी दी ते इन्हां दे वड्डे भराता बाबा गुरदित्ता साहब जी का विआह आ गया है। सर्दी का मौसम सी ते जदों बाबा गुरदित्ता साहब जी की बरात निकली ते अनेकां पिंड दे शहर दे लोग जेड़े ने वह सड़कां दे किनारे आ के गुरु हरगोबिंद साहब दे सपुत्र बाबा गुरदित्ता जी की बरात नूं देखण वास्ते आए। हर एक ने एक दूजे वल ध्यान सी पर 4 साल की उम्र है गुरु तेग बहादुर जी की बरात विच गए ने। माता नानकी ने कीमती पोशाक पाई उस वेले गहने भी कीमती पाए ते तन गुरु तेग बहादुर जी का ध्यान किसे होर पासे नहीं सड़क ते खलोते हुए छोटे छोटे बच्चियां नू देखदे ने ते उहदे विच इक मासूम बच्चा उन्हां दी उम्र जितना उहदे कोल जा गए कि देखिया उहदे तन ढक्कन नू कोई गर्म वस्त्र नहीं ठंड दे नाल उह कंब रिहा है दंद ते दंद वजदे ने ते गुरु तेग बहादुर जी कोल खड़े हो गए ते इह शब्द 4 साल की उम्र विच कहा कहन लगे इन्नी ठंड पै रही है इन्नी सर्दी पै रही है कि तेरी माता ने तेरी माँ ने तन ढक्कन नू वस्त्र नहीं दिता ते उस बच्चे का अगो उत्तर सी कौन माँ है जेड़ी ये नहीं चाहती कि मेरे बच्चे नू सोहनी पोशाक मिले मेरे पुत्र नू सोहनी खुराक मिले मेरे पुत्र नू तन ढक्कन वास्ते शरीर ढक्कन लई वस्त्र मिल जाण। माँ तो चाहती है पर गरीबी इतनी है कि घर की रोटी बड़ी मुश्किल नाल चलती है सानू गरीबां नू गर्म कपड़े कित्थों नसीब होने ने। तन गुरु तेग बहादुर जी ने सुनिया ते सिख इतिहास कहिंदा है कि जेड़े कीमती वस्त्र तन गुरु तेग बहादुर जी ने तन दे उपर ओढ़े सन वह कीमती वस्त्र उतार के उस बच्चे दे तन ते पवा दिते कहन लगे लै तू सर्दी तो बच ते मैनू तो माँ होर सिला के दे देगी। बरात अगे नू चली गई ते 4 साल की उम्र विच गरीबां ते तरस खाण वाला नगेज नू ढक्कण वाला गुरु तेग बहादुर सच्चा पातशाह वापस आए। माता नानकी जी ने पूछया लाल जी कि कीमती पोशाक केड़ी थां ते छड आए। पहला खामोश हो गए फिर पूछया पुत्र इन्ने कीमती वस्त्र किस नू दिते ते कहिंदे गंभीरता विच आ के क्या माँ सच जानी किसे दा नगेज मेरे तो देखिया नहीं जांदा किसे दे नगन तन नू मैं देख नहीं सकदा। बरात विच चली जा रही सी एक गरीब जिहा बच्चा दी दे तन उपर वस्त्र नहीं मैं उहदे तो पुछया ते कहिंदा सी घर दी रोटी मुश्किल नाल चलदी है वस्त्र किसने लै के देने ने गर्म माँ मैनू तां तू होर वस्त्र भी सलाह देंगी पर उस गरीब बच्चे नू किन्ने वस्त्र लै के देने सन। गल सिर्फ कपड़िया दी नहीं इत्थे थोड़ा जिहा अटक्यो देखो एक बंदे दा एक बच्चे दा तन नगन देखिया ते गुरु तेग बहादुर जी तो रिहा ना गया अपने शरीर दे उत्ते पए हुए कपड़े अपने तन दे उपर ओढ़े हुए वस्त्र उतार के उस बच्चे दे तन नू ढक दिता। जिस दिन बच्चे नू देखिया अपने कपड़िया नाल उहदे तन नू ढकिया ते जिस दिन हिंदुस्तान दी धरती ते देखिया भी तिलक जन्यू इथों दियां बहु बेटियां दी पत नू कोई नगेज पिया करदा है ते उदन गुरु तेग बहादुर जी ने अपने तन दी चादर बना के सारे हिंदुस्तान नू ढक दिता क्योंकि गुरु तेग बहादुर नगेज नहीं देख सकदे। जे वस्त्र दी लोड़ पई तन वस्त्र नाल ढकिया ते जे किसे नू धर्म नू ढकण दी लोड़ पई ते अपने तन दी चादर बना के उस धर्म दी पत ही सदा लई ढक दिते। गुरु तेग बहादुर उन्हां दी जिंदगी विच बचपन विच एक होर घटना वापरी है। ਜਿਹਨੇ ਅੱਤ ਦਾ ਗੰਭੀਰ ਕਰ ਦਿੱਤਾ। ਉਹ ਘਟਨਾ ਸੀ ਕਿ ਆਪਣੀਆਂ ਅੱਖਾਂ ਦੇ ਸਾਹਮਣੇ, ਮੈਂ ਥੋੜ੍ਹਾ ਜਿਹਾ ਇਤਿਹਾਸਿਕ ਨੁਕਤਾ ਆਪਣਾ ਲੈ ਰਿਹਾ, ਕਿਉਂਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਬਾਣੀ ਸੁਣਨ ਵਾਸਤੇ ਇਕੱਤਰ ਹੋਏ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਬਾਲ ਉਮਰ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਕਿ ਵੱਡੇ ਭਰਾਤਾ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੀ ਉਮਰ ਆਰਬਲਾ ਉਸ ਵੇਲੇ ਤਕਰੀਬਨ 9 ਕੁ ਸਾਲ ਦੀ ਸੀ। ਦੇਖੋ ਗੁਰੂਕਿਆਂ ਦੇ ਕੋਲ ਕਿੰਨੀ ਕੁ ਬਰਕਤ ਹੈ। ਅਤੇ ਅੱਜ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਅਤੇ ਸਭ 'ਚੋਂ ਉੱਚੀ ਇਮਾਰਤ ਉਸ ਕੰਪਲੈਕਸ ਵਿੱਚ ਜੈ ਹੈ, ਅਤੇ ਉਹ ਵੀ ਬਾਬਾ ਅਟਲ ਜੀ ਦੀ ਯਾਦਗਾਰੀ ਵਿੱਚ ਬਣਿਆ ਹੋਇਆ ਗੁਰਦੁਆਰਾ। ਧੰਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਇਸ ਘਟਨਾ ਨੇ ਹੋਰ ਵੀ ਗੰਭੀਰਤਾ ਪੈਦਾ ਕਰ ਦਿੱਤੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ 9 ਸਾਲ ਦੇ ਬਾਬਾ ਅਟਲ ਜੀ ਜਿਸ ਦਿਨ ਰਾਤ ਮੀਟੀ ਦੇ ਕੇ ਮੋਣ ਦੇ ਸਿਰ ਵਾਪਸ ਆਏ ਅਤੇ ਸਵੇਰੇ ਘਰੋਂ ਤਿਆਰ ਹੋ ਕੇ ਖੇਲਣ ਨੂੰ ਗਏ ਅਤੇ ਜਾ ਕੇ ਉਸ ਮੋਣ ਦੇ ਦਰਵਾਜ਼ੇ 'ਤੇ ਆਵਾਜ਼ ਦਿੱਤੀ ਅਤੇ ਕਹਿਣ ਲੱਗੇ, ਉੱਠ ਕਿ ਆ ਮੇਰੀ ਵਾਰੀ ਦੇ, ਰਾਤ ਤੂੰ ਵਾਰੀ ਤੇਰੇ ਸਿਰ ਸੀ, ਮੀਟੀ ਤੇਰੇ ਸਿਰ ਸੀ, ਤੂੰ ਸੌਂ ਗਿਆ, ਉੱਠ ਆਪਣੀ ਕੀਤੀ ਕੋਈ ਜ਼ਬਾਨ ਤੋਂ ਹੁਣ ਫਿਰ ਨਾ। ਪਰ ਅਸਲ ਵਿੱਚ ਉਸ ਬੱਚੇ ਮੋਹਣ ਨੂੰ ਰਾਤ ਸੱਪ ਡੰਗ ਮਾਰ ਗਿਆ ਅਤੇ ਉਹਦੀ ਮੌਤ ਹੋ ਚੁੱਕੀ ਸੀ। ਗੁਰਮੁਖੋ, ਇਤਿਹਾਸ ਦੇ ਪੰਨਿਆਂ ਉੱਤੇ ਆਪਾਂ ਇਹ ਬਚਨ ਪੜ੍ਹਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਪੁੱਤਰ ਦਾ ਇਤਿਹਾਸ ਆਪਾਂ ਲੁਕਾਈਏ, ਬਿਲਕੁਲ ਨਹੀਂ। ਦਰਵਾਜ਼ੇ 'ਤੇ ਖਲੋ ਕੇ ਕਿਹਾ ਕਿ ਮਾਈ, ਆਪਣੇ ਪੁੱਤਰ ਨੂੰ ਉਠਾ ਅਤੇ ਉਹਨੂੰ ਕਹਿ ਮੇਰੀ ਰਾਤ ਦੀ ਵਾਰੀ ਮੇਰੀ ਮੀਟੀ ਦਹਿ। ਮਾਂ ਪੁੱਤਰ ਦੇ ਵਿਛੋੜੇ ਵਿੱਚ ਰੋਂਦੀ ਪਈ ਸੀ ਅਤੇ ਕੋਲ ਆ ਕੇ ਕਹਿਣ ਲੱਗੀ, ਹੇ ਗੁਰੂ ਕੇ ਲਾਲ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ, ਮੋਹਣ ਦੀ ਮੌਤ ਹੋ ਚੁੱਕੀ ਹੈ। ਕਹਿਣ ਲੱਗੇ, ਮਾਈ ਤੂੰ ਝੂਠ ਬੋਲਨੀ ਏ, ਉਹ ਤਾਂ ਸੁੱਤਾ ਹੈ, ਉਹਨੂੰ ਆਵਾਜ਼ ਮਾਰ ਅਤੇ ਉਹਨੂੰ ਕਹਿ ਦੇ ਅਟਲ ਆਪਣੀ ਵਾਰੀ ਆਪਣੀ ਮੀਟੀ ਲੈਣ ਆਇਆ। ਅਤੇ ਉਸੇ ਵਕਤ ਉਸ ਮਾਈ ਨੇ ਖੱਤ ਜੋੜ ਕੇ ਕਿਹਾ ਕਿ ਬਾਬਾ ਜੀ, ਮੈਂ ਆਵਾਜ਼ ਦਿੰਦੀ ਸਾਂ ਜਦੋਂ ਸਰੀਰਕ ਤੌਰ 'ਤੇ ਸੌਂਦਾ ਸੀ, ਮੇਰੀ ਆਵਾਜ਼ ਨੂੰ ਸੁਣ ਕੇ ਨੀਂਦ ਵਿੱਚ ਸੁੱਤਾ ਹੋਇਆ ਉੱਠ ਸਕਦਾ ਹੈ, ਅਤੇ ਅੱਜ ਜਿਹੜੀ ਗੂੜੀ ਨੀਂਦ ਵਿੱਚ ਸੌ ਗਿਆ, ਉੱਥੇ ਤਾਂ ਆਵਾਜ਼ ਕੇਵਲ ਤੇਰੇ ਬਾਪੂ ਦੀ ਹੀ ਪਹੁੰਚ ਸਕਦੀ ਹੈ, ਉੱਥੇ ਸਾਡੀਆਂ ਆਵਾਜ਼ਾਂ ਨਹੀਂ, ਉੱਥੇ ਤਾਂ ਆਵਾਜ਼ ਕਿਸੇ ਕਮਾਈ ਵਾਲੇ ਦੀ ਪਹੁੰਚੇ। ਅੰਦਰ ਗਏ, ਖੁੰਡੀ ਹੱਥ ਵਿੱਚ ਪਕੜੀ ਅਤੇ ਗਲ ਵਿੱਚ ਪਾ ਕੇ ਖੁੰਡੀ, ਉੱਠ ਕੇ ਕਹਿਣ ਲੱਗੇ, ਉੱਠ ਮੇਰੀ ਮੀਟੀ ਦੇ, ਮੇਰੀ ਵਾਰੀ ਦੇ, ਤੂੰ ਘੇਸ ਵੱਟ ਕੇ ਸੁੱਤੈਂ। ਉਸੇ ਵੇਲੇ ਉਹ ਬੱਚਾ ਉੱਠ ਖਲੋਤਾ, ਬਾਬਾ ਅਟਲ ਜੀ ਖੇਡਦੇ ਰਹੇ। ਅਤੇ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਸ਼ਾਮ ਨੂੰ ਬੁਲਾ ਕੇ ਕਹਿੰਦੇ ਨੇ, ਬੇਟਾ ਹੁਣ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਰਹਿ ਸਕਦੀਆਂ। ਸੱਚੇ ਪਾਤਸ਼ਾਹ, ਕਿਉਂ? ਕਹਿਣ ਲੱਗੇ, ਰੱਬ ਦੀ ਕੀਤੀ ਵਿੱਚ ਦਖਲ ਨਹੀਂ ਦੇਈਦਾ, ਪਰਮਾਤਮਾ ਦੇ ਹੁਕਮ ਦੇ ਸਾਹਮਣੇ ਆਪਣੀਆਂ ਗੱਲਾਂ ਨਹੀਂ ਚਲਾਈਦੀਆਂ। ਸੱਚੇ ਪਾਤਸ਼ਾਹ, ਹੋਇਆ ਕੀ? ਕਹਿਣ ਲੱਗੇ, ਅੱਜ ਉਸ ਬੱਚੇ ਨੂੰ ਤੂੰ ਜਿੰਦਿਆਂ ਕਰਕੇ ਆਇਆ, ਕੱਲ੍ਹ ਨੂੰ ਬਾਦਸ਼ਾਹਾਂ ਦੇ, ਅਮੀਰਾਂ ਵਜ਼ੀਰਾਂ ਦੇ ਪੁੱਤਰ ਧੀ ਮਰਨਗੇ ਅਤੇ ਇੱਥੇ ਲੋਕ ਮੰਜੀਆਂ ਲੈ ਕੇ ਬੱਚਿਆਂ ਦੀਆਂ ਆ ਜਾਣਗੇ, ਹੁਣ ਜਾਂ ਤੁਸੀਂ ਤਨ ਵਿੱਚ ਰਹੋਗੇ ਜਾਂ ਅਸੀਂ ਰਹਾਂਗੇ। ਬਾਬਾ ਅਟਲ ਜੀ ਘਰ ਨਹੀਂ ਗਏ, ਜਿਸ ਥਾਂ 'ਤੇ ਅਸੀਂ ਉਹਨਾਂ ਦਾ ਅਸਥਾਨ ਦੇਖਦੇ ਹਾਂ ਕਿ ਪਿਤਾ ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਬਖਸ਼ ਲਵੋ। ਆਏ ਉਸ ਅਸਥਾਨ ਦੇ ਉੱਪਰ ਬਸਤਰ ਲਏ ਅਤੇ ਬਾਬਾ ਅਟਲ ਜੀ ਨੇ ਆਪਣੇ ਅੰਦਰ ਨੂੰ ਉਸ ਪਰਿਪੂਰਨ ਪਰਮੇਸ਼ਵਰ ਵਿੱਚ ਮਿਲਾ ਦਿੱਤਾ। 9 ਸਾਲ ਦੀ ਉਮਰ ਬਾਬਾ ਅਟਲ ਰਾਏ ਜੀ ਦੀ, ਜਿਸ ਦਿਨ ਉਹ ਚਲਾਣਾ ਕਰ ਗਏ। ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾਤਾ ਨੇ ਬਾਬਾ ਅਟਲ ਜੀ, ਕਿਉਂਕਿ ਮਾਤਾ ਨਾਨਕੀ ਦੀ ਕੁੱਖ ਵਿੱਚੋਂ 2 ਪੁੱਤਰ ਨੇ, ਵੱਡੇ ਨੇ ਬਾਬਾ ਅਟਲ ਜੀ ਅਤੇ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਜਦੋਂ ਬਾਬਾ ਅਟਲ ਜੀ ਨੂੰ ਆਪਣੀਆਂ ਅੱਖਾਂ ਸਾਹਮਣੇ ਸੰਸਾਰ ਤੋਂ ਕੂਚ ਕਰਦਿਆਂ ਦੇਖਿਆ ਤਾਂ ਗੁਰੂ ਤੇਗ ਬਹਾਦਰ ਜੀ ਉੱਪਰ ਇਤਨਾ ਕੁ ਅਸਰ ਹੋਇਆ ਕਿ ਗੁਰੂ ਤੇਗ ਬਹਾਦਰ ਉਸ ਦਿਨ ਤੋਂ ਬਾਅਦ ਹੋਰ ਵੀ ਗੰਭੀਰਤਾ ਵੀ ਚਲੇ ਗਏ, ਚੁੱਪ ਰਹਿਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਦੀ ਧਰਤੀ 'ਤੇ ਰਹਿੰਦਿਆਂ ਬਾਲ ਉਮਰ ਹਜ਼ੂਰ ਦੀ ਬਤੀਤ ਹੋਈ ਹੈ। ਇੱਥੇ ਇੱਕ ਬਚਨ ਬੜਾ ਸੋਹਣਾ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਜ਼ਿਆਦਾ ਨਹੀਂ ਸਨ ਬੋਲਦੇ,
ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਖਿੜ ਖੜਾ ਕੇ ਖੱਸੇ ਨਹੀਂ ਸਨ। ਅਤੇ ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਦੋਂ ਤੇਰੇ ਅੰਮ੍ਰਿਤ ਬਚਨ ਮੈਂ ਪੜ੍ਹਨਾ ਵਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੁਸੀਂ ਤਾਂ ਸੋਹਲੇ ਰੱਬ ਦੇ ਗਾਏ ਅਤੇ ਜਾਂ ਮੌਤ ਨੂੰ ਆਵਾਜ਼ਾਂ ਮਾਰੀਆਂ। ਇੰਨੀ ਗੰਭੀਰਤਾ, ਇੰਨਾ ਬੈਰਾਗ ਤੁਹਾਡੇ ਅੰਦਰ ਕਿ ਗੁਰੂ ਤੇਗ ਬਹਾਦਰ ਕਦੀ ਤੁਸੀਂ ਚੰਚਲਤਾਈ ਵਿੱਚ ਖੱਸੇ ਨਹੀਂ ਹੋਵੋਗੇ, ਕਦੀ ਤੂੰ ਉੱਚੀ ਉੱਚਾ ਖਿੜ ਖੜਾ ਕੇ ਨਿਹੱਸੇ ਹੋਵੋਗੇ। ਅੱਤ ਦੇ ਗੰਭੀਰ ਨੇ ਅਤੇ ਚੁੱਪ ਰਹਿੰਦੇ ਨੇ। ਅਤੇ ਗੁਰੂ ਤੇਗ ਬਹਾਦਰ ਜੀ ਦਾ ਨੇਮ ਕੀ ਹੈ ਕਿ ਗੁਰੂ ਸੰਗਤ ਵਿੱਚ ਆਉਣਾ ਅਤੇ ਨੀਵੀਂ ਪਾ ਕੇ ਸੰਗਤ ਵਿੱਚ ਪਿੱਛੇ ਬੈਠ ਜਾਣਾ। ਉਹਨਾਂ ਦਾ ਨੇਮ ਹੈ ਕਿ ਜੇ ਇਕਾਂਤ ਵਿੱਚ ਨੇ ਤਾਂ ਕੇਵਲ ਅੰਤਰਮੁਖੀ ਹੋ ਕੇ ਪਿਆਰੇ ਦੇ ਨਾਮ ਨਾਲ ਜੁੜੇ ਰਹਿਣ। ਕੋਈ ਸਮਾਂ ਐਸਾ ਨਹੀਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਵੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਉਹਨਾਂ ਦੇ ਜੀਵਨ ਵਿੱਚ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਇਉਂ ਕਹਿ ਲਓ ਕਿ ਇਬਾਦਤ ਗੁਰੂ ਤੇਗ ਬਹਾਦਰ ਜੀ ਦੀ ਨੀਂਹ ਹੈ ਅਤੇ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦਾ ਕਲਸ਼ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਗੁਰੂ ਤੇਗ ਬਹਾਦਰ ਜੀ ਨੇ ਹਰ ਵੇਲੇ ਕੇਵਲ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਚਿੰਤਨ, ਅਤੇ ਹਰ ਵੇਲੇ ਉਹ ਚੁੱਪ ਰਹਿੰਦੇ ਸਨ। ਗੁਰਮੁਖੋ, ਚੁੱਪ ਦੋ ਤਰ੍ਹਾਂ ਦੀ ਹੈ। ਦੋ ਇਨਸਾਨ ਚੁੱਪ ਕਰਦੇ ਨੇ, ਇੱਕ ਤਾਂ ਕਪਟੀ ਬੰਦੇ ਨੂੰ ਬਹੁਤ ਚੁੱਪ ਦੇਖੋਗੇ ਅਤੇ ਇੱਕ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੂੰ ਚੁੱਪ ਦੇਖੋਗੇ। ਇਹਦਾ ਕਾਰਨ ਹੈ, ਕਪਟੀ ਇਨਸਾਨ ਕਦੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ, ਅਤੇ ਰੱਬ ਦੀ ਬੰਦਗੀ ਕਰਨ ਵਾਲਾ ਉਹ ਅੰਦਰ ਦੇ ਰਸ ਵਿੱਚ ਇੰਨਾ ਮਗਨ ਹੈ ਉਹਦੇ ਕੋਲ ਵੀ ਸਮਾਂ ਨਹੀਂ ਆਪਣੇ ਮੂੰਹ ਨੂੰ ਖੋਲ੍ਹਣ ਦਾ। ਗੁਰੂ ਤੇਗ ਬਹਾਦਰ ਅੱਤ ਦੇ ਖਾਮੋਸ਼ ਨੇ ਅਤੇ ਉਹਨਾਂ ਨੇ ਨਾਮ ਨੂੰ ਆਸਰਾ ਬਣਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਹੈ ਕਿ ਪਿਆਰਿਓ, ਇੱਕ ਨਾਮ ਐਸਾ ਹੈ ਜਿਹੜਾ ਅੰਦਰ ਨੂੰ ਸ਼ਕਤੀ ਤਾਕਤ ਦੇ ਸਕਦਾ ਹੈ। ਸਤਿਗੁਰੂ ਨੇ ਨਾਮ ਦੀ ਉਪਮਾ ਵਿੱਚ ਅਨੇਕਾਂ ਬਚਨ ਕਹੇ, ਪਰ ਚਾਰ ਤੁਕਾਂ ਮੈਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਚਾਹੁੰਦਾ। ਸਾਹਿਬ ਕਹਿੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਮੇਰੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਧਿਆ ਜਿਹੜਾ ਨਾਮ ਸਾਰੀ ਦੁਨੀਆ 'ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ, ਕਿਉਂਕਿ ਜਿਸ ਦੇ ਕੋਲ ਨਾਮ ਹੈ ਉਸ ਤੋਂ ਵੱਡਾ ਹੋਰ ਕੋਈ ਸੁਲਤਾਨ ਨਹੀਂ, ਜਿਸ ਕੋਲ ਬੰਦਗੀ ਹੈ ਉਸ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਤਾਂ ਕਹਿੰਦੇ ਨੇ ਕਿ ਅਸਮਾਨ ਦੇ ਉੱਪਰ ਚੰਦਰਮਾ ਹੈ, ਧਰਤੀ 'ਤੇ ਗਹਿਰਾਈ ਵਿੱਚ ਸਮੁੰਦਰ ਹੈ। ਕਹਿੰਦੇ ਨੇ ਜਿਸ ਨੂੰ ਪਰਮਾਤਮਾ ਨੇ ਬੰਦਗੀ ਦਾ, ਸਿਮਰਨ ਦਾ ਲਿਬਾਸ ਦੇ ਦਿੱਤਾ, ਆਕਾਸ਼ ਤੋਂ ਲੈ ਕੇ ਪਾਤਾਲ ਤੱਕ ਜਿਤਨੇ ਵੀ ਖਜ਼ਾਨੇ ਨੇ ਉਹਦੇ ਸਾਹਮਣੇ ਖੱਤ ਜੋੜ ਕੇ ਖਲੇ ਹੋ ਜਾਂਦੇ ਨੇ। ਜਿਸ ਕੋਲ ਬੰਦਗੀ ਹੈ, ਅਸਮਾਨ ਤੋਂ ਲੈ ਕੇ ਪਾਤਾਲ ਤੱਕ ਉਹਦਾ ਅੰਦਰੂਨੀ ਰਾਜ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਨੂੰ ਰੱਬ ਨੇ ਬੰਦਗੀ ਦਾ ਲਿਬਾਸ ਦੇ ਦਿੱਤਾ, ਦੌਲਤੇ ਅਜ਼ ਮਾਹ ਤਾਂ ਮਾਹੀ ਤਰਾਸਤ, ਉਹਦਾ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਆਪਣਾ ਰਾਜ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਨਾਮ ਦੀ ਟੇਕ ਲੈ ਕੇ ਬੈਠੇ ਨੇ ਜਿਹਨੂੰ ਸਾਹਿਬ ਨੇ ਕਿਹਾ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੋਗ ਕਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆ ਨਿਵਾਹੇ। ਗੁਰੂ ਤੇਗ ਬਹਾਦਰ ਕਿਉਂ ਚੁੱਪ ਨੇ? ਕਿਉਂਕਿ ਉਹ ਅੰਦਰ ਦੇ ਕਿਸੇ ਖਜ਼ਾਨੇ ਨਾਲ ਜੁੜ ਗਏ ਨੇ। ਜਿਸ ਨੂੰ ਗੁਰਮੁਖੋ ਸੱਚਾ ਨਾਮ ਮਿਲ ਜਾਏ ਉਹਦੀ ਤਾਂ ਆਵਾਜ਼ ਅੰਦਰੋਂ ਬਾਹਰੋਂ ਬੰਦ ਹੈ। ਇਹਦਾ ਕੋਈ ਕਾਰਨ ਹੈ? ਮੈਂ ਤਿੰਨ ਚਾਰ ਉਦਾਹਰਨਾਂ ਆਪ ਜੀ ਦੇ ਸਮਕਸ਼ ਦੇਣੀਆਂ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਕਪਟ ਵਾਲੀ ਚੁੱਪ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਖਜ਼ਾਨੇ ਨੂੰ ਪ੍ਰਾਪਤ ਕੀਤੀ ਹੋਈ ਚੁੱਪ ਹੈ। ਮੈਂ ਚਾਰ ਉਦਾਹਰਨਾਂ ਦੇਣੀਆਂ ਚਾਹੁੰਦਾ
ਜਿਨ੍ਹਾਂ ਨੂੰ ਪਰਮਾਤਮਾ ਨੇ ਬਾਹਰ ਦੀ ਚੁੱਪ ਦਿੱਤੀ ਉਹ ਅੰਦਰ ਦੇ ਕਿਸੇ ਅਮੋਲਕ ਖਜ਼ਾਨੇ 'ਤੇ ਜਾ ਪਹੁੰਚਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਆਦਮੀ ਦਾ ਮੂੰਹ ਖਾਲੀ ਹੋਵੇ ਉਹ ਫਟਾਫਟ ਬੋਲਦਾ, ਪਰ ਜੇ ਮੂੰਹ ਭਰਿਆ ਹੋਵੇ ਨਾ ਤਾਂ ਆਦਮੀ ਦੀ ਮੂੰਹ ਵਿੱਚੋਂ ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਮੂੰਹ ਖਾਲੀ ਹੈ ਅਤੇ ਬੋਲੇਗਾ, ਪਰ ਜਦੋਂ ਮੂੰਹ ਭਰ ਜਾਏ ਉਹਦੇ ਅੰਦਰੋਂ ਆਵਾਜ਼ ਨਹੀਂ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿਸ ਦੇ ਅੰਦਰ ਨਾਮ ਟੇਗਿਆ ਉਸ ਦਾ ਮੂੰਹ ਭਰ ਗਿਆ ਨਾਮ ਵਿੱਚ। ਨਾਮ ਵਿੱਚ ਭਰੇ ਹੋਏ ਮੁੱਖ ਕਦੀ ਵੀ ਨਹੀਂ ਬੋਲਦੇ, ਖਾਲੀ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਬੁਰਕੀ ਮੂੰਹ ਵਿੱਚ ਪਾਈ ਹੋਵੇ ਅਤੇ ਆਪਾਂ ਆਵਾਜ਼ ਦਈਏ ਅਤੇ ਕਦੀ ਕਿਸੇ ਨੇ ਰੋਟੀ ਖਾਂਦਿਆਂ ਅੱਗੋਂ ਉੱਤਰ ਨਹੀਂ ਦਿੱਤਾ, ਪੁੱਛਿਆ ਜਾਏ ਬਈ ਅਸੀਂ ਤੇਰੇ 'ਤੇ ਪ੍ਰਸ਼ਨ ਪੈ ਕਰਨੇ ਹਾਂ ਤੂੰ ਚੁੱਪ ਕਿਉਂ ਵੇ, ਅਤੇ ਅੱਗੋਂ ਉੱਤਰ ਮਿਲੇਗਾ ਇਹਦਾ ਕਾਰਨ ਹੈ ਮੇਰਾ ਮੂੰਹ ਖਾਲੀ ਨਹੀਂ। ਖਾਲੀ ਮੂੰਹ ਬੋਲਦੇ ਨੇ ਜਿਸ ਮੂੰਹ ਵਿੱਚ ਪਰਮਾਤਮਾ ਦੀ ਯਾਦ ਵਸ ਜਾਏ, ਸੱਚ ਜਾਣੋ ਉਹ ਰਸ ਲੈਣ ਵਾਲਾ ਮੂੰਹ ਕਦੀ ਨਹੀਂ ਬੋਲਦਾ ਹੁੰਦਾ। ਭਾਈ ਸਾਹਿਬ ਜੀ ਨੇ ਬੋਲ ਬਚਨ ਕੀਤੇ ਨੇ, ਕਹਿਣ ਲੱਗੇ ਗੱਲੀ ਸਾਧ ਨਾ ਆਵਈ ਜਬ ਜਸ ਜੀਵ ਰਸਾਲੀ। ਜਿਹਨੂੰ ਪਰਮਾਤਮਾ ਨੇ ਅੰਦਰ ਦਾ ਰਸ ਦੇ ਦਿੱਤਾ ਉਹਦੇ ਕੋਲ ਚੁੱਪ ਹੈ, ਖਾਲੀ ਮੂੰਹ ਬੋਲਦਾ ਹੈ। ਚੇਤੇ ਰੱਖੋ ਭਰੇ ਹੋਏ ਮੂੰਹ ਵਿੱਚੋਂ ਆਵਾਜ਼ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਰਸ ਨਾਲ ਭਰਪੂਰ ਹੈ, ਅੰਦਰੋਂ ਟਿਕੇ ਨੇ। ਹੁਣ ਖਾਲੀ ਮੂੰਹ ਹੋਵੇ, ਖਾਲੀ ਅੰਦਰ ਹੋਵੇ ਅਤੇ ਬੋਲਣ, ਗੁਰੂ ਤੇਗ ਬਹਾਦਰ ਅੰਦਰ ਦੇ ਰਸ ਵਿੱਚ ਮਗਨ ਨੇ। ਦੂਸਰੀ ਬੇਨਤੀ, ਕਦੀ ਭਵਰੇ ਨੂੰ ਫੁੱਲ ਦੇ ਉੱਪਰ ਗੂੰਜ ਪਾਉਂਦਿਆਂ ਦੇਖੋ, ਜਦੋਂ ਭਵਰਾ ਫੁੱਲ ਦੇ ਕੋਲ ਆਉਂਦਾ ਉਦੋਂ ਆ ਕੇ ਫੁੱਲ ਦੇ ਉੱਪਰ ਪਹਿਲਾਂ ਰਸ ਮਾਣਨ ਦਾ ਯਤਨ ਕਰਦਾ, ਉਹ ਉੱਪਰ ਪਰਿਕਰਮਾ ਕਰਕੇ ਗੂੰਜਾਂ ਪਾਏਗਾ, ਪਰ ਜਦੋਂ ਉਹ ਫੁੱਲ ਦੇ ਰਸ ਵਿੱਚ ਮਗਨ ਹੋ ਜਾਂਦਾ ਹੈ ਉਦੋਂ ਭਵਰੇ ਦੀ ਗੂੰਜ, ਭਵਰੇ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਜੇ ਪੁੱਛਿਆ ਜਾਏ ਇਹ ਉਹੀ ਭਵਰਾ ਜਿਹੜਾ ਇੰਨੀ ਦੂਰ ਤੋਂ ਗੁੰਜਾਰ ਪਾਉਂਦਾ ਆਇਆ ਅਤੇ ਫੁੱਲ 'ਤੇ ਬੈਠਣ ਦੀ ਦੇਰ ਸੀ, ਚੁੱਪ ਕਿਉਂ ਕਰ ਗਿਆ, ਅਤੇ ਅੱਗੋਂ ਉੱਤਰ ਮਿਲੇਗਾ ਕਿ ਅਸਲ ਵਿੱਚ ਭਵਰੇ ਦੇ ਮੂੰਹ ਨੂੰ ਜਦੋਂ ਰਸ ਨਹੀਂ ਮਿਲਿਆ ਉਨੀ ਦੇਰ ਤੱਕ ਹੀ ਗੂੰਜ ਪਾਉਂਦਾ, ਜਦੋਂ ਫੁੱਲ ਦੇ ਰਸ ਵਿੱਚ ਮਗਨ ਹੋ ਜਾਏ ਉਦੋਂ ਇਹਦੇ ਗੂੰਜ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ। ਖਾਲੀ ਭਵਰੇ ਦਾ ਮੂੰਹ ਗੂੰਜ ਪਾਉਂਦਾ, ਜਦੋਂ ਰਸ ਵਿੱਚ ਮਗਨ ਫਿਰ ਗੂੰਜ ਨਹੀਂ। ਮੈਂ ਤੀਸਰੀ ਉਦਾਹਰਨ ਅਰਜ਼ ਕਰਾਂ ਕਿ ਸਿੱਪੀ ਦਾ ਮੂੰਹ ਖੁੱਲ੍ਹਾ ਹੈ, ਸਮੁੰਦਰ ਦੇ ਪਾਣੀ ਉੱਪਰ ਸਿੱਪੀ ਤਰਦੀ ਹੈ। ਜੇ ਯਤਨ ਕਰੀਏ ਕਿ ਸਿੱਪੀ ਨੂੰ ਪਕੜ ਕੇ ਹੱਥ ਨਾਲ ਬੰਦ ਕਰੀਏ ਇਹਦਾ ਮੂੰਹ ਬੰਦ ਹੋ ਜਾਏ, ਕਦਾਚਿਤ ਸਿੱਪੀ ਦਾ ਮੂੰਹ ਹੱਥ ਨਾਲ ਘੁੱਟਿਆਂ ਬੰਦ ਨਹੀਂ ਹੁੰਦਾ, ਪਰ ਜਦੋਂ ਤਰਦੀ ਹੋਈ ਸਿੱਪੀ ਦੇ ਵਿੱਚ ਇੱਕ ਪਾਣੀ ਦੀ ਸਵਾਂਤੀ ਬੂੰਦ ਚਲੀ ਜਾਏ ਤਾਂ ਸਿੱਪੀ ਦਾ ਮੂੰਹ ਆਪਣੇ ਆਪ ਬੰਦ ਹੋ ਜਾਂਦਾ। ਜੇ ਉਸ ਸਿੱਪੀ ਦਾ ਮੂੰਹ ਖੋਲ੍ਹਣ ਦਾ ਯਤਨ ਕਰੀਏ ਤਾਂ ਫਿਰ ਖੁੱਲ੍ਹਦਾ ਨਹੀਂ। ਸਿਆਣੇ ਕਹਿੰਦੇ ਨੇ ਖਾਲੀ ਸਿੱਪੀ ਦਾ ਮੂੰਹ ਖੁੱਲ੍ਹਾ ਹੈ, ਸਵਾਂਤੀ ਬੂੰਦ ਪੈ ਜਾਏ ਤਾਂ ਸਿੱਪੀ ਦਾ ਮੂੰਹ ਬੰਦ ਹੈ। ਗੁਰਮੁਖੋ, ਖਾਲੀ ਹਿਰਦੇ ਕੀ ਬੋਲਦੇ ਨੇ, ਅਤੇ ਜਿਸ ਗੁਰੂ ਤੇਗ ਬਹਾਦਰ ਦੇ ਹਿਰਦੇ ਵਿੱਚ ਸੱਚੇ ਨਾਮ ਦੀ ਬੂੰਦ ਟਿਕ ਗਈ, ਕੋਈ ਯਤਨ ਕਰੇ ਤਾਂ ਗੁਰੂ ਤੇਗ ਬਹਾਦਰ ਤਾਂ ਵੀ ਗੰਭੀਰ ਨੇ। ਮੈਂ ਬੇਨਤੀ ਕਰ ਰਿਹਾ, ਖਾਲੀ ਮੂੰਹ ਬੋਲਦਾ, ਭਰੇ ਵਿੱਚੋਂ ਆਵਾਜ਼ ਨਹੀਂ। ਫੁੱਲ 'ਤੇ ਬੈਠਾ ਹੋਇਆ ਭਵਰਾ ਆਨੰਦ ਲੈਂਦਾ, ਉਹਦੀ ਗੁੰਜਾਰ ਮੋਗੀ ਜਦੋਂ ਰਸ ਲਿਆ, ਖਾਲੀ ਸਿੱਪੀ ਦਾ ਮੂੰਹ ਖੁੱਲ੍ਹਾ, ਅੰਦਰ ਮੋਤੀ ਆ ਜਾਏ ਅਤੇ ਮੂੰਹ ਬੰਦ ਹੋ ਜਾਂਦਾ। ਸੱਚ ਜਾਣੋ ਜਿਤਨਾ ਕੋਈ ਚੁੱਪ ਵਿੱਚ ਆਪਣੇ ਅੰਦਰ ਟਿਕਦਾ ਨਾਮ ਵਿੱਚ, ਉਹਨਾਂ ਕੀਮਤੀ ਜਨਮ ਬਣਦਾ। ਜਿਹੜਾ ਬੀਜ ਮਿੱਟੀ ਦੇ ਥੱਲੇ ਆਪਣੇ ਆਪ ਨੂੰ ਖਾਮੋਸ਼ ਕਰ ਲੈਂਦਾ, ਉਸੇ ਬੀਜ ਦੇ ਵਿੱਚੋਂ ਇੱਕ ਦਿਨ ਕੀਮਤੀ ਰੁੱਖ ਨਿਕਲਦਾ। ਗੁਰੂ ਤੇਗ ਬਹਾਦਰ ਬਾਲ ਉਮਰ ਵਿੱਚ ਬਿਲਕੁਲ ਖਾਮੋਸ਼ ਨੇ, ਚੁੱਪ ਨੇ, ਅਤੇ ਉਹਨਾਂ ਨੂੰ ਇਹ ਸਮਝ ਹੈ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਿਉਂ ਚੁੱਪ ਨੇ? ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਗੁਰੂ ਤੇਗ ਬਹਾਦਰ ਬੋਲਦੇ ਨੇ, ਪਰ ਉਹ ਇਸ ਸ਼ਬਦ ਨੂੰ ਕਮਾ ਕੇ ਬੋਲਦੇ ਕਿੱਥੇ ਨੇ? ਸੰਤ ਮਿਲੇ ਕਿਛ ਸੁਣੀਐ ਕਹੀਐ, ਕੋਈ ਰੱਬ ਦਾ ਪਿਆਰਾ ਮਿਲਦਾ ਉਹਦੇ ਨਾਲ ਖੱਸਦੇ ਨੇ, ਗੱਲ ਕਰਦੇ ਨੇ, ਪਰ ਉਹਨਾਂ ਦਾ ਖਸਣਾ ਸੰਸਾਰ ਦਾ ਸਨਾ ਨਹੀਂ, ਉਹਨਾਂ ਦਾ ਖਾਸਾ ਵੀ ਨਾਮ ਵਿੱਚ ਹੈ। ਕਹਿੰਦੇ ਨੇ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰੱਬ ਰਹੀਏ। ਬੋਲਦੇ ਨੇ ਕਿੱਥੇ, ਸੰਤਨ ਸਿਓ ਬੋਲੈ ਉਪਕਾਰੀ, ਮੂਰਖ ਸਿਓ ਬੋਲੈ ਚੱਖ ਮਾਰੀ, ਬੋਲਤ ਬੋਲਤ ਬੜੈ ਬਿਕਾਰਾਂ, ਬਿਨ ਬੋਲੇ ਕਿਉਂ ਕਰੈ ਵਿਚਾਰਾਂ। ਕਹਿਣ ਲੱਗੇ ਕਹੋ ਕਬੀਰ ਛੂਛਾ ਘੱਟ ਬੋਲੈ। ਛੂਛਾ ਦਾ ਅੱਖਰੀ ਅਰਥ ਹੈ ਖਾਲੀ, ਘੱਟ ਦਾ ਅਰਥ ਹੈ ਘੜਾ। ਖਾਲੀ ਘੜੇ ਨੂੰ ਟਣਕਾ ਕੇ ਦੇਖੋ ਤੇ ਆਵਾਜ਼ ਨਿਕਲੇਗੀ, ਤੇ ਜਿਹੜੇ ਘਰੇ ਭਰੇ ਹੋਣ, ਭਰੇ ਕੋਈ ਘੜੇ ਨੂੰ ਟਣਕਾ ਕੇ ਯਤਨ ਕਰੋ, ਭਰਿਆਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਖਾਲੀਆਂ ਵਿੱਚੋਂ ਆਵਾਜ਼ ਨਿਕਲਦੀ ਹੈ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬੂ ਨਾ ਡੋਲੈ। ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਨਾਮ ਸਿਮਰਨ ਜਪ ਤਪ ਇੱਥੇ ਬੰਦਗੀ ਸ਼ੁਰੂ ਕਰ ਦਿੱਤੀ। ਪਿਤਾ ਗੁਰੂ ਜੀ ਦੇ ਨਾਲ ਆਏ, ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਹਜ਼ੂਰ ਕਰਤਾਰਪੁਰ ਦੀ ਧਰਤੀ 'ਤੇ ਆਏ ਨੇ। ਚੌਥੀ ਜੰਗ ਗੁਰੂ ਤੇਗ ਬਹਾਦਰ ਆਪ ਵਿੱਚ ਸ਼ਾਮਿਲ ਹੋਏ ਨੇ। ਇਸੇ ਕਰਤਾਰਪੁਰ ਦੀ ਧਰਤੀ 'ਤੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੀ ਸ਼ਾਦੀ ਗੁਰੂ ਤੇਗ ਬਹਾਦਰ ਜੀ ਨਾਲ ਹੋਈ ਹੈ। ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ, ਮਾਤਾ ਨਾਨਕੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਚਲੇ ਗਏ। ਕੀਰਤਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਜੀ ਦਾ ਰੋਜ਼ ਦਾ ਨੇਮ ਸੀ ਕਿ ਸੰਗਤ ਵਿੱਚ ਬਹਿਣਾ, ਬਾਣੀ ਕੀਰਤਨ ਸੇਵਾ ਤੋਂ ਬਿਨਾਂ ਹੋਰ ਦੂਜੀ ਕੋਈ ਗੱਲ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਫੈਸਲਾ ਕੀਤਾ ਹੈ ਕਿ ਗੱਦੀ ਆਪਣੇ ਪੁੱਤਰ ਨੂੰ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ, ਆਪਣੇ ਪੋਤੇ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ। ਜਦੋਂ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦਿੱਤੀ ਤਾਂ ਮਾਤਾ ਨਾਨਕੀ ਜੀ ਕੋਲ ਆਏ ਅਤੇ ਖੱਤ ਜੋੜ ਕੇ ਪੁੱਛਿਆ ਸੱਚੇ ਪਾਤਸ਼ਾਹ ਕਿ ਮੇਰਾ ਪੁੱਤਰ ਨਾ ਤਾਂ ਕਿਸੇ ਮਸੰਦ ਨਾਲ ਬੋਲਦਾ ਹੈ, ਨਾ ਸੰਗਤ ਵਿੱਚ ਜ਼ਿਆਦਾ ਵਿਚਰਦਾ ਹੈ, ਨਾ ਇਹ ਕਦੀ ਕਿਸੇ ਨਾਲ ਲੈਣ ਦੇਣ ਦੀ ਗੱਲ ਕਰਦਾ ਹੈ, ਅਤੇ ਤੁਸੀਂ ਕਿਰਪਾ ਕਰਕੇ ਦੱਸੋ ਕਿ ਮੇਰੇ ਪੁੱਤਰ ਦਾ ਕੀ ਬਣੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵੇਲੇ ਤਿੰਨ ਬਖਸ਼ਾਂ ਮਾਤਾ ਨਾਨਕੀ ਨੂੰ ਦਿੱਤੀਆਂ। ਇੱਕ ਤਾਂ ਆਪਣੇ ਕੋਲੋਂ ਹੱਥ ਪੂੰਝ ਕੇ ਰੁਮਾਲ ਸੀ, ਉਹ ਰੁਮਾਲ ਦੇ ਦਿੱਤਾ। ਦੂਸਰੀ ਆਪਣੇ ਕੋਲੋਂ ਇੱਕ ਗੁਰਬਾਣੀ ਦੀ ਪੋਥੀ ਦੇ ਦਿੱਤੀ, ਅਤੇ ਤੀਸਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲੋਂ ਇੱਕ ਕਟਾਰ ਦੇ ਦਿੱਤੀ। ਨਾਲ ਇਹ ਸ਼ਬਦ ਕਹਿ ਨਾਨਕੀ ਕਿ ਤੁਸੀਂ ਕੀਰਤਪੁਰ ਸਾਹਿਬ ਨਹੀਂ ਰਹਿਣਾ, ਸਾਡੇ ਜਾਣ ਤੋਂ ਬਾਅਦ ਤੁਸੀਂ ਬਕਾਲੇ ਦੀ ਧਰਤੀ 'ਤੇ ਚਲੇ ਜਾਣਾ ਹੈ। ਬਕਾਲੇ ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਭੇਜਦੇ ਪਏ ਨੇ, ਇਸ ਦਾ ਕੋਈ ਕਾਰਨ ਹੈ? ਕਿਉਂਕਿ ਮਾਤਾ ਗੰਗਾ ਜੀ ਇਸੇ ਬਕਾਲਾ ਸਾਹਿਬ ਦੀ ਧਰਤੀ 'ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬਕਾਲਾ ਬਾਅਦ ਵਿੱਚ ਨਾਮ ਹੈ, ਪਹਿਲਾਂ ਕੇਵਲ ਬਕਾਲਾ ਸੀ। ਬਕਾਲੇ ਗੁਰੂ ਹਰਗੋਬਿੰਦ ਸਾਹਿਬ ਗਏ, ਇੱਥੇ ਇੱਕ ਸਿੱਖ ਸੀ ਭਾਵਨਾ ਵਾਲਾ, ਜਿਸ ਗੁਰਦੁਆਰੇ ਦੇ ਆਪਾਂ ਅੱਜ ਦਰਸ਼ਨ ਕਰਨੇ ਆ, ਬਾਬਾ ਬਕਾਲਾ ਸਾਹਿਬ, ਉਸ ਸਿੱਖ ਦਾ ਨਾਮ ਸੀ ਭਾਈ ਮਹਿਰਾ। ਭਾਈ ਮਹਿਰੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ। ਮਾਤਾ ਗੰਗਾ ਜੀ ਦੇ ਚਲਾਣੇ ਵੇਲੇ ਉਹ ਕੋਲ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਬਕਾਲੇ ਦੀ ਧਰਤੀ ਤੋਂ ਵਾਪਸ ਆਉਣ ਲੱਗੇ ਤਾਂ ਭਾਈ ਮਹਿਰੇ ਨੇ ਖੱਤ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਚਿੱਤ ਕਰਦਾ ਹੈ ਕਿ ਕੁਝ ਦਿਨ ਮੇਰੇ ਘਰ ਵਿੱਚ ਹੋਰ ਠਹਿਰੋ, ਆਪ ਕਿਰਪਾ ਕਰੋ, ਕੁਝ ਸਮਾਂ ਇਸ ਧਰਤੀ ਨੂੰ ਭਾਗ ਲਾਓ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਭਾਈ ਮਹਿਰੇ ਚੇਤੇ ਰੱਖ, ਸਮਾਂ ਆਵੇਗਾ, ਇੱਕ ਦੋ ਦਿਨ ਨਹੀਂ, ਅਸੀਂ ਕਈ ਸਾਲ ਤੇਰੇ ਘਰ ਵਿੱਚ ਆ ਕੇ ਰਹਾਂਗੇ, ਤੇਰੇ ਘਰ ਦੇ ਅੰਦਰ ਬੰਦਗੀ ਦਾ ਪ੍ਰਵਾਹ ਚੱਲੇਗਾ, ਤੇਰੇ ਘਰ ਅੰਦਰ ਰੁਖਾਨੀਅਤ ਦੀਆਂ ਤਰੰਗਾਂ ਉੱਠਣਗੀਆਂ, ਅੱਜ ਸਾਨੂੰ ਜਾਣ ਦੇ, ਕੋਈ ਸਮਾਂ ਆਵੇਗਾ ਅਤੇ ਸਾਲਾਂ ਬੱਧੀ ਤੇਰੇ ਘਰ ਵਿੱਚ ਟਿਕਾਂਗੇ। ਸੱਚ ਜਾਣੋ, ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਇਹ ਦਾਤਾਂ ਦੇ ਕੇ ਗੁਰੂ ਤੇਗ ਬਹਾਦਰ ਜੀ ਨੂੰ, ਮਾਤਾ ਨਾਨਕੀ ਜੀ ਨੂੰ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਨੂੰ ਬਕਾਲਾ ਸਾਹਿਬ ਦੀ ਧਰਤੀ 'ਤੇ ਭੇਜ ਦਿੱਤਾ। ਹੁਣ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਉਹ ਅਸਥਾਨ ਦੇਖੋ, ਜਿਸ ਅਸਥਾਨ 'ਤੇ ਬੈਠ ਕੇ ਉਹਨਾਂ ਕੇਵਲ ਪਰਮਾਤਮਾ ਦੀ ਇਬਾਦਤ ਕੀਤੀ, ਕੇਵਲ ਪਰਮਾਤਮਾ ਦਾ ਚਿੰਤਨ ਕੀਤਾ, ਸਾਈਂ ਦਾ ਸਿਮਰਨ ਕੀਤਾ। ਇੱਥੇ ਗੁਰੂ ਤੇਗ ਬਹਾਦਰ ਕਿਸੇ ਨਾਲ ਫਾਲਤੂ ਨਹੀਂ ਬੋਲੇ, ਅੱਗੇ ਵੀ ਚੁੱਪ ਸਨ। ਸ਼ਾਮ ਨੂੰ ਜਦੋਂ ਸੂਰਜ ਛਿਪਦਾ ਸੀ ਕਦੀ ਘੋੜੀ 'ਤੇ ਅਸਵਾਰ ਉਹ ਬਕਾਲੇ ਪਿੰਡ ਦੀ ਜੂਹ ਤੋਂ ਬਾਹਰ ਜਾਣਾ, ਥੋੜ੍ਹੀ ਜਿਹੀ ਸੈਰ ਕਰਕੇ ਫਿਰ ਵਾਪਸ ਆ ਜਾਣਾ, ਨਹੀਂ ਤਾਂ ਸਾਰਾ ਦਿਨ ਕਰਤਾਰ ਦੀ ਇਬਾਦਤ ਵੀ ਜੁੜੇ ਰਹਿੰਦੇ। ਇੱਥੋਂ ਦੀ ਘਟਨਾ ਨੂੰ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨਾਂ ਵਿੱਚ ਅਸੀਂ ਪੜ੍ਹਦੇ ਹਾਂ। ਉਹ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਦੀ ਇੰਨੀ ਕੁ ਭਗਤੀ ਸੀ, ਇੰਨੀ ਆਰਾਧਨਾ ਸੀ ਕਿ ਉਹਨਾਂ ਦੀ ਕਮਾਈ ਤੋਂ ਦੇਖ ਕੇ ਪਰਮਾਤਮਾ ਤਰੁੱਠ ਪਏ। ਪਿਤਾ ਜੀ ਦੀ ਭਗਤੀ ਦਾ ਜ਼ਿਕਰ ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਕੀਤਾ ਹੈ। ਕਹਿਣ ਲੱਗੇ, ਤਾਤ ਮਾਤ ਮੁਰ ਅਲਖ ਅਰਾਧਾ। ਮੇਰੇ ਤਾਤ ਪਿਤਾ ਜੀ, ਮਾਤ ਮਾਂ, ਮਾਤਾ ਅਤੇ ਪਿਤਾ ਨੇ ਉਸ ਅਲਖ ਪਰਮਾਤਮਾ ਦੀ ਭਗਤੀ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾਂ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਉਸ ਅਲਖ ਪਰਮਾਤਮਾ ਦੀ ਇਬਾਦਤ ਕੀਤੀ, ਉੱਥੇ ਸਿਮਰਨ ਕੀਤਾ ਗਿਆ। ਇੱਧਰ ਗੁਰੂ ਘਰ ਰਹਿ ਸਾਹਿਬ ਗੱਦੀ 'ਤੇ ਬਿਰਾਜਮਾਨ ਸਨ। ਉਹਨਾਂ ਨੇ ਆਪਣੇ ਛੋਟੇ ਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਗੁਰੂ ਤੇਗ ਬਹਾਦਰ ਆਪਣੇ ਮਾਲਕ ਦੀ ਯਾਦ ਵਿੱਚ ਬਕਾਲਾ ਸਾਹਿਬ ਦੀ ਧਰਤੀ 'ਤੇ ਟਿਕੇ ਰਹੇ। ਗੁਰਮੁਖੋ, ਅੱਜ ਉਹ ਰਸ ਭਰਦਾ ਪਿਆ ਹੈ ਜਿਹਨੇ ਕਲੂ ਵਿੱਚ ਸਭ ਤੋਂ ਵੱਡਾ ਸਾਕਾ ਕਰਨਾ ਹੈ। ਜੇ ਇਤਨੇ ਵੱਡੇ ਜ਼ਾਲਮ ਨਾਲ ਟੱਕਰ ਲੈਣੀ ਹੈ ਤਾਂ ਅੰਦਰ ਦੀ ਕਮਾਈ ਵੀ ਇਤਨੀ ਹੋਣੀ ਚਾਹੀਦੀ ਹੈ, ਕਿਉਂਕਿ ਕਮਾਈ ਤੋਂ ਬਿਨਾਂ, ਅੰਦਰ ਦੇ ਸਿਮਰਨ ਤੋਂ ਬਿਨਾਂ ਅਡੋਲਤਾ ਨਹੀਂ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ, ਅੰਦਰ ਦੀ ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ।